ਬੜੇ ਬੜੇ ਸਾਧ ਸੰਗਤ ਮਾੜਾ ਜਿਹਾ ਕੋਈ ਗੁਣ ਆ ਜਾਏ ਤੇ ਅਸੀਂ ਮਾਨ ਕਰ ਬਹਿੰਦੇ ਹਾਂ, ਪਰ ਸੱਚੇ ਪਾਤਸ਼ਾਹ ਵਿੱਚ ਨਿਮਰਤਾ ਵੇਖੋ। ਇਸੇ ਕਰਕੇ ਅਰਜ ਕਰੀਦੀ ਹੈ
ਰਾਜਾ ਜੋਗੀ ਤੇ ਫਕੀਰ
ਔਰੰਗਾਬਾਦ ਵਿੱਚ ਇਹਦਾ ਇਹਨੂੰ ਦਫਨਾਇਆ ਗਿਆ। ਇਹਦੀ ਜਿਹੜੀ ਕਬਰ ਹੈ ਔਰੰਗਾਬਾਦ ਵਿੱਚ ਬਣੀ। ਮੈਂ ਪੜ੍ਹਿਆ ਸੀ ਤੇ ਸੁਣਿਆ ਸੀ ਵੀ ਉਹਦੀ ਮੰਡੀ ਉੱਤੇ ਦੀਵਾ ਨਹੀਂ ਜਗਾਉਂਦਾ ਕੋਈ, ਪੈਸੇ ਮੰਗਦੇ ਨੇ ਲੋਕ। ਅਸੀਂ ਆ ਹੁਣ ਹਜ਼ੂਰ ਸਾਹਿਬ ਗਏ ਸਾਂ ਪਿੱਛੇ ਜੇ, ਥੋੜੇ ਦਿਨ ਹੋ ਗਏ ਨੇ ਜਦੋਂ ਔਰੰਗਾਬਾਦ ਵਿੱਚੋਂ ਲੰਘਣ ਲੱਗੇ ਤੇ ਮੈਂ ਆਖਿਆ ਉੱਥੇ ਵੀ ਵੇਖ ਕੇ ਚੱਲੀਏ। ਸੁਣਿਆ ਉਹਦੀ ਕਬਰ ਕਿੱਥੇ ਹੈ? ਇੱਕ ਪਾਸੇ ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਅੰਤਿਮ ਸੰਸਕਾਰ ਹੋਇਆ, ਇੱਕ ਪਾਸੇ ਇਹ ਜਗ੍ਹਾ। ਉੱਥੇ ਪਹੁੰਚਣ ਤੋਂ ਪਹਿਲਾਂ ਅਸੀਂ ਉੱਥੇ ਰੁਕੇ। ਸ਼ਾਮ ਵੇਲੇ ਲੰਘਦੇ ਲੰਘਦੇ ਚਲੇ ਗਏ ਉੱਥੇ। ਇਹਦਾ ਜਿਹੜਾ ਗੁਰੂ ਸੀ ਨਾ, ਪੀਰ ਦੀ ਜਗ੍ਹਾ ਹੈ ਇੱਕ ਪਿੱਛੇ, ਉਹ ਜਗ੍ਹਾ ਦੇ ਨਾਲ ਹੀ ਅਗਲੇ ਪਾਸੇ ਸਾਹਮਣੇ ਔਰੰਗਜ਼ੇਬ ਦੀ ਕਬਰ ਬਣੀ ਹੋਈ। ਤੇ ਅਸੀਂ ਉੱਥੇ ਗਏ, ਉਹ ਇੱਕ ਬੰਦਾ ਲੱਗ ਗਿਆ ਇਤਿਹਾਸ ਸੁਣਾਉਣ ਵੀ ਏਦਾਂ ਕਰਕੇ, ਬਾਦਸ਼ਾਹ ਸੀ, ਇਹਦੀ ਅੰਤਮ ਇੱਛਾ ਸੀ ਵੀ ਜਦੋਂ ਮੈਂ ਮਰਾਂਗਾ ਮੈਨੂੰ ਮੇਰੇ ਗੁਰੂ ਦੇ ਚਰਨਾਂ ਚ ਦਫਨਾਇਓ, ਤਾਂ ਕਰਕੇ ਇਸ ਪੀਰ ਦੇ ਕੋਲ ਲਿਆ ਕੇ ਸਾਹਮਣੇ ਇੱਥੇ ਇਹਨੂੰ ਦਫਨਾਇਆ ਗਿਆ। ਪੂਰੀਆਂ ਗੱਲਾਂ ਉਹ ਸੁਣਾਈ ਗਈ, ਅਸੀਂ ਸੁਣੀ ਗਏ ਖਲੋ ਕੇ, ਤੇ ਜਦੋਂ ਅਸੀਂ ਲੱਗੇ ਨਾ ਤੁਰਨ, ਸਾਨੂੰ ਕਹਿੰਦਾ ਸਰਦਾਰ ਜੀ ਕੁਛ ਪੈਸੇ ਦੇ ਜਾਓ। ਮੈਂ ਕਿਹਾ ਕਾਹਦੇ? ਕਹਿੰਦਾ ਕੋਈ 20-50-100 ਰੁਪਈਆ ਦੇ ਦਿਓ। ਮੈਂ ਕਿਹਾ ਕਾਹਦੇ? ਆਖਣ ਲੱਗਾ ਅਸੀਂ ਇਹਦੀ ਕਬਰ ਤੇ ਦੀਵਾ ਜਗਾਉਣਾ ਹੈ, ਅਸੀਂ ਇਹਦੀ ਮੜੀ ਤੇ ਦੀਵਾ ਜਗਾਉਣਾ ਹੈ, ਇਹਦੇ ਵਾਸਤੇ ਪੈਸੇ ਦੇ ਦਿਓ, ਤੇਲ ਲੈ ਕੇ ਆਵਾਂਗੇ। ਮੈਂ ਕਿਹਾ ਤੂੰ ਬੱਚਿਆਂ ਵਾਸਤੇ 100-50 ਕੀ ਵੱਧ ਲੈ ਲੈ, ਪਰ ਇਹਦੀ ਇਸ ਪੈਸੇ ਦੇ ਇਹ ਮਾਇਆ ਦੀ ਤੂੰ ਤੇਲ ਲਿਆ ਕੇ ਇਹਦੀ ਮੜੀ ਤੇ ਤੂੰ ਇਸ ਮਾਇਆ ਦਾ ਦੀਵਾ ਨਾ ਜਗਾਈ, ਇਹਦੀ ਮੜੀ ਤੇ ਦੀਵਾ ਨਾ ਜਗਾਈ, ਲੈਣੇ ਨੇ ਲੈ ਲੈ, ਉਹ ਤੇ ਵੈਸੇ ਵੀ ਨਹੀਂ ਜਗਾਉਂਦੇ, ਉਹ ਤੇ ਬਹਾਨਾ ਹੀ ਹੈ ਲੋਕਾਂ ਤੋਂ ਮਾਇਆ ਲੈਣ ਦਾ। ਤੇ ਗੁਰਮੁਖੋ ਮੈਂ ਅੱਖੀ ਵੇਖਿਆ ਸੀ ਸਾਰੇ ਜਥੇ ਵਾਲੇ ਨਾਲ ਸਨ ਮੇਰੇ, ਉਹਦੀ ਕਬਰ ਉੱਤੇ ਕੋਈ ਅੱਜ ਦੀਵਾ ਨਹੀਂ ਜਗਾਉਂਦਾ। ਇੱਕ ਪਾਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ, ਇੱਕ ਪਾਸੇ ਵੇਖੋ ਬਾਦਸ਼ਾਹ, ਇੰਨਾ ਅੰਤਰ ਹੈ। ਜਿਹਨੇ ਰਾਜ ਕੀਤਾ ਹੈ ਹਿੰਦੁਸਤਾਨ ਉੱਤੇ, ਥਰ ਥਰ ਕੰਬਦੇ ਸੀ ਲੋਕ ਉਹਦੇ ਤੋਂ, ਪਰ ਇੱਕ ਪਾਸੇ ਫਕੀਰ ਹੈ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੇ। ਤੇ ਹਜ਼ੂਰ ਸਾਹਿਬ ਜੋ ਤੁਹਾਡੇ ਚ ਬੜੇ ਗਏ ਹੋਣੇ ਨੇ ਇਸ ਵਾਰੀ, ਉੱਥੇ ਤੇ ਪਤਾ ਹੀ ਨਹੀਂ ਕਿੰਨੇ ਕੁ ਖੰਡ ਪਾਠ ਹੋਏ, ਕਿੰਨੇ ਕੁ ਲੰਗਰ ਚੱਲੇ, ਕਿੰਨੇ ਕਰੋੜਾਂ ਰੁਪਇਆ ਖਰਚ ਦਿੱਤਾ ਗਿਆ, ਇਹ ਗਿਣਤੀ ਨਹੀਂ ਕੋਈ। ਇੱਕ ਪਾਸੇ ਬਾਦਸ਼ਾਹ ਜਿਹਦੇ ਵਾਸਤੇ 50 ਰੁਪਈਏ ਨਹੀਂ, ਉਹਦੀ ਮੜੀ ਤੇ ਕੋਈ ਦੀਵਾ ਹੀ ਜਗਾ ਦਿੰਦਾ, ਇਹ ਹਾਲ ਹੈ। ਇਹਨੂੰ ਕਹਿੰਦੇ ਨੇ ਸੱਚਾਈ ਦੀ ਜਿੱਤ। ਲੜਾਈ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਚ ਨਹੀਂ ਸੀ, ਅਸਲ ਵਿੱਚ ਲੜਾਈ ਸੱਚ ਤੇ ਝੂਠ ਦੀ ਸੀ, ਤੇ ਜਿੱਤਦਾ ਹਮੇਸ਼ਾ ਹੀ ਸੱਚ ਹੁੰਦਾ ਹੈ। ਅਸੀਂ ਕਹਿੰਦੇ ਹਾਂ ਕਈ ਵਾਰੀ ਝੂਠੇ ਬੰਦੇ ਭਾਵੇਂ ਇੱਕ ਵਾਰੀ ਜਿੱਤ ਜਾਣ ਲੱਗਦਾ ਹੁੰਦਾ ਵੀ ਜਿੱਤ ਗਏ ਨੇ, ਪਰ ਉਹ ਅਸਲ ਵਿੱਚ ਹਾਰੇ ਹੀ ਹੁੰਦੇ ਨੇ। ਜਿੱਤਦਾ ਸੱਚਾ ਹੀ ਹੈ, ਝੂਠਾ ਨਹੀਂ ਜਿੱਤਦਾ ਕਦੇ। ਸੱਚ ਸਤ ਸੰਗਤ ਜੀ, ਜਿਵੇਂ ਆ ਹੁਣ ਧੁੰਦਾਂ ਪੈਣੀਆਂ ਨੇ, ਤੇ ਕਈ ਵਾਰੀ ਆਪਾਂ ਕਹਿੰਦੇ ਹਾਂ ਹਫ਼ਤਾ ਹੋ ਗਿਆ ਸੂਰਜ ਹੀ ਨਹੀਂ ਚੜ੍ਹਿਆ, ਸੂਰਜ ਤੇ ਰੋਜ਼ ਚੜ੍ਹਦਾ ਹੈ, ਇੱਕ ਸੈਕਿੰਡ ਉਹ ਲੇਟ ਨਹੀਂ ਹੁੰਦਾ। ਸਾਡੀਆਂ ਸਰਕਾਰਾਂ ਜ਼ੋਰ ਲਾ ਲੈਣ, ਟ੍ਰੇਨ ਕਦੇ ਟਾਈਮ ਤੇ ਆਉਂਦੀ ਹੈ, ਵੇਖੋ ਕਿੰਨੇ ਕਰੋੜਾਂ ਰੁਪਇਆ ਖਰਚਿਆ ਜਾਂਦਾ ਵੀ ਟ੍ਰੇਨਾਂ ਟਾਈਮ ਤੇ ਚੱਲਣੀਆਂ ਚਾਹੀਦੀਆਂ ਨੇ, ਕਿੰਨੇ ਕਿੰਨੇ ਆਫਿਸਰ ਨੇ, ਜੋ ਮਰਜ਼ੀ ਕਰ ਲਓ। ਕਈ ਵਾਰੀ ਟ੍ਰੇਨ 5 ਮਿੰਟ ਲੇਟ ਹੈ, ਕਈ ਵਾਰੀ 5 ਘੰਟੇ ਲੇਟ ਹੈ, ਕਈ ਵਾਰੀ ਇੱਕ ਟ੍ਰੇਨ ਤੁਰਨਾ ਅੱਜ ਹੁੰਦਾ ਅਗਲੇ ਦਿਨ 24-24 ਘੰਟੇ ਲੇਟ ਤੁਰਦੀਆਂ ਨੇ, ਕਿਉਂਕਿ ਦੁਨਿਆਵੀ ਸਰਕਾਰਾਂ ਨੇ। ਇਹ ਸਿਸਟਮ ਨਹੀਂ ਬਣ ਸਕਦਾ, ਪਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਸਟਮ ਹੈ, ਉਹਦੀ ਕੁਦਰਤ ਏਦਾਂ ਦੀ ਹੈ ਵੀ ਕਦੇ ਇੱਕ ਸੈਕਿੰਡ ਵੀ ਚੰਦਰਮਾ ਸੂਰਜ ਲੇਟ ਨਹੀਂ ਹੋਇਆ। ਜਿੰਨਾ ਉਹਦਾ ਚੜ੍ਹਨ ਦਾ ਟਾਈਮ ਹੈ ਪੱਕਾ ਹੈ, ਉਹਦੇ ਨੌਕਰੀ ਕਰਦਾ, ਨੌਕਰ ਹੈ, ਉਹਦੇ ਹੁਕਮ ਵਿੱਚ ਚੱਲਦਾ, ਉਹਨੂੰ ਚੱਲਣਾ ਪੈਂਦਾ। ਅਸੀਂ ਕਹਿੰਦੇ ਹਾਂ ਸੂਰਜ ਚੜ੍ਹਿਆ ਨਹੀਂ, ਅਸਲ ਵਿੱਚ ਸੂਰਜ ਚੜ੍ਹਿਆ ਜ਼ਰੂਰ ਹੁੰਦਾ ਹੈ, ਪਰ ਉਹ ਧੁੰਦ ਕਰਕੇ ਸਾਨੂੰ ਦਿਸਦਾ ਨਹੀਂ। ਸੱਚ ਦਾ ਜਿਹੜਾ ਸੂਰਜ ਹੈ ਉਹ ਤੇ ਚੜ੍ਹਿਆ ਹੀ ਰਹਿੰਦਾ ਹੈ, ਪਰ ਝੂਠ ਦੇ ਬੱਦਲ ਅੱਗੇ ਆ ਜਾਂਦੇ ਨੇ, ਥੋੜੇ ਚਿਰ ਵਾਸਤੇ ਆਉਂਦੇ ਨੇ, ਸਦਾ ਨਹੀਂ, ਥੋੜੇ ਦਿਨ, ਥੋੜੇ ਮਹੀਨੇ, ਥੋੜੇ ਸਾਲ, ਆਖਿਰਕਾਰ ਫਿਰ ਜਿੱਤ ਜਿਹੜੀ ਹੈ ਨਾ ਉਹ ਸੱਚ ਦੀ ਹੀ ਹੁੰਦੀ। ਸੱਚ ਇੱਕ ਨਾ ਇੱਕ ਦਿਨ ਉੱਭਰ ਕੇ ਸਾਹਮਣੇ ਆ ਜਾਂਦਾ। ਜੇ ਤੁਹਾਡੇ ਪੱਲੇ ਸੱਚ ਹੈ, ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਅਗਰ ਤੁਹਾਡੇ ਪੱਲੇ, ਜੇ ਤੁਸੀਂ ਝੂਠੇ ਹੋ ਤੇ ਜਿੰਨਾ ਮਰਜ਼ੀ ਚੰਗੇ ਬੰਦ ਦੀ ਕੋਸ਼ਿਸ਼ ਕਰ ਲਓ, ਇੱਕ ਦਿਨ ਸਾਹਮਣੇ ਆਓਗੇ ਹੀ ਆਓਗੇ। ਤੇ ਜੇ ਤੁਹਾਡੇ ਪੱਲੇ ਸੱਚ ਹੈ, ਲੋਕ ਤੁਹਾਡੀ ਨਿੰਦਿਆ ਕਰਦੇ ਨੇ, ਤੁਹਾਨੂੰ ਗਲਤ ਕਹਿੰਦੇ ਨੇ, ਆਪਣੇ ਅੰਤਸ਼ਕਰਨ ਵਿੱਚ ਵੇਖੋ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਜੇ ਲੋਕ ਤੁਹਾਨੂੰ ਵੱਡਾ ਕਹਿਣ, ਚੰਗਾ ਕਹਿਣ, ਗੁਰਮੁਖ ਕਹਿਣ, ਗੁਰਸਿੱਖ ਕਹਿਣ, ਸਾਧੂ ਸੰਤ ਕਹਿਣ, ਕਹਿੰਦੇ ਆਪਣੇ ਅੰਤਸ਼ਕਰਨ ਵਿੱਚ ਵੇਖਣਾ ਅਸੀਂ ਕਿਹੋ ਜਿਹੇ ਹਾਂ, ਅੰਦਰੋਂ ਪਤਾ ਲੱਗਦਾ ਵੀ ਅਸੀਂ ਕਿਹੋ ਜਿਹੇ ਹਾਂ। ਇੱਕ ਦੂਜੇ ਬਾਰੇ ਸਾਨੂੰ ਕੀ ਪਤਾ, ਤੁਸੀਂ ਸਾਡੇ ਕੱਪੜੇ ਵੇਖ ਲਏ, ਅਸੀਂ ਤੁਹਾਨੂੰ ਵੇਖ ਲਿਆ, ਬਸ ਇੰਨਾ ਹੀ ਹੈ। ਇਦੂ ਵੱਧ ਆਪਾਂ ਇੱਕ ਦੂਜੇ ਬਾਰੇ ਨਹੀਂ ਜਾਣਦੇ, ਪਰ ਆਪਣੇ ਆਪ ਬਾਰੇ ਹਰ ਇੱਕ ਬੰਦੇ ਨੂੰ ਪਤਾ ਵੀ ਅਸੀਂ ਕਿਹੋ ਜਿਹੇ ਹਾਂ। ਮਹਾਂਪੁਰਸ਼ ਕਹਿੰਦੇ ਸੀ, ਜੇ ਲੋਕ ਤੁਹਾਨੂੰ ਚੰਗਾ ਕਹਿੰਦੇ ਨੇ ਨਾ, ਆਪਣੇ ਆਪ ਨੂੰ ਚੰਗਾ ਸਮਝਣ ਨਾ ਲੱਗ ਪਿਓ ਕਿਤੇ। ਲੋਕ ਤੁਹਾਨੂੰ ਵੱਡਾ ਕਹਿਣ ਵੀ ਬੜਾ ਵਧੀਆ ਸੇਵਾਦਾਰ ਹੈ, ਬੜਾ ਗੁਰਮੁਖ ਹੈ, ਕਹਿੰਦੇ ਆਪਣੇ ਆਪ ਨੂੰ ਸੱਚਮੁੱਚ ਗੁਰਮੁਖ ਜਾਂ ਸੇਵਾਦਾਰ ਸਮਝਣ ਨਾ ਲੱਗ ਜਿਓ, ਆਪਣੇ ਅੰਦਰ ਝਾਤੀ ਮਾਰ ਕੇ ਵੇਖਿਓ ਵੀ ਅੰਦਰੋਂ ਲਾਲਚੀ ਤੇ ਨਹੀਂ, ਅਸੀਂ ਅੰਦਰੋਂ ਵੀ ਸੇਵਾਦਾਰ। ਤੇ ਜੇ ਲੋਕ ਮਾੜਾ ਕਹਿੰਦੇ ਨੇ, ਲੋਕ ਨਿੰਦਿਆ ਕਰਦੇ ਨੇ, ਉਦੋਂ ਵੀ ਕਹਿੰਦੇ ਅੰਦਰ ਝਾਤੀ, ਅੰਤਸ਼ਕਰਨ ਵਿੱਚ ਝਾਤੀ ਮਾਰਿਆ ਕਰੋ, ਜੇ ਅਸੀਂ ਠੀਕ ਹਾਂ ਤੇ ਲੋਕਾਂ ਨੂੰ ਕਹਿਣ ਦਿਓ, ਜੇ ਅਸੀਂ ਠੀਕ ਹਾਂ ਅੰਦਰੋਂ ਸਾਨੂੰ ਜਵਾਬ ਇਹ ਮਿਲੇ ਵੀ ਅਸੀਂ ਠੀਕ ਹਾਂ, ਸਾਡੀ ਕੋਈ ਗਲਤੀ ਨਹੀਂ, ਬਸ ਕਹਿੰਦੇ ਦੁਨੀਆਂ ਜੋ ਕਹਿੰਦੀ ਹੈ ਕਹਿਣ ਦਿਓ, ਇੱਕ ਦਿਨ ਸੱਚ ਸਾਹਮਣੇ ਆ ਜਾਏਗਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੜਾ ਯਤਨ ਕੀਤਾ ਸਮੇਂ ਦੀਆਂ ਸਰਕਾਰਾਂ ਨੇ, ਪਰ ਵੇਖੋ ਅੱਜ ਉਸ ਫਕੀਰ ਦੇ ਚਰਨਾਂ ਵਿੱਚ ਦੁਨੀਆ ਝੁਕਦੀ ਹੈ। ਕੌਣ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਵਰਗਾ? ਤੇ ਬਾਦਸ਼ਾਹ ਨੂੰ ਕੋਈ ਨੀ ਪੁੱਛਦਾ, ਉਹਦੀ ਕਬਰ ਉਵੇਂ ਹੀ ਹੈ, ਉੱਥੇ ਕੋਈ ਦੀਵਾ ਨਹੀਂ ਜਗਾਉਂਦਾ। ਆਖਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਉਦੋਂ ਵੀ ਔਰੰਗਜ਼ੇਬ ਹੀ ਸੀ, ਔਰੰਗੇ ਆ ਗੱਲ ਸੁਣ ਲੈ,
ਸਾਡੀ ਜਾਤ ਚੱਲਣ ਦੇ ਤੈਨੂੰ ਲੋਕੀ ਪਾਪੀ
ਹੇਲੀ ਰਾਮ ਪਾਪ ਤਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨੀ ਬਣਦਾ ਬੇਲੀ, ਜਿਹੋ ਜੇ ਕਰਮ ਕੀਤੇ ਹੁਣ ਸਾਹਮਣੇ ਆ ਹੀ ਜਾਂਦੇ। ਗੁਰਮੁਖਾਂ ਦਾ ਵੀ ਜਾਣਾ, ਮਨਮੁਖਾਂ ਦਾ ਵੀ ਜਾਣਾ, ਪਰ ਫਰਕ ਬੜਾ ਜਾਣ ਵਿੱਚ।
ਗੁਰਮੁਖ ਜਿੱਤਦੇ ਜੀਵਨ ਵਾਲੀ ਬਾਣੀ, ਮਨਮੁਖ ਹਾਰ ਜਿੱਤਦੇ ਜੀਵਨ ਵਾਲੀ ਬਾਣੀ, ਮਨਮੁਖ ਹਾਰ ਮਾ।
ਸਵਾਰ ਦਰਗਾਹ ਚੱਲਿਆ। ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਇੱਕ ਪਾਸੇ ਗੁਰਮੁਖਾਂ ਦਾ ਜਾਣਾ ਹੁੰਦਾ, ਇੱਕ ਪਾਸੇ ਮਨਮੁਖਾਂ ਦਾ ਮਰਨਾ ਹੁੰਦਾ, ਬੜਾ ਫਰਕ ਹੈ। ਗੁਰਮੁਖੋ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਦੀ ਵਾਰ, ਕਲਮ ਦਾ ਵਾਰ ਕਰਕੇ ਔਰੰਗਜ਼ੇਬ ਨੂੰ ਮਾਰਿਆ, ਕਬਰ ਬਣੀ ਉਹਦੀ। ਉਸ ਤੋਂ ਬਾਅਦ ਰੌਲਾ ਪੈ ਗਿਆ ਉਹਦੇ। ਔਰੰਗਜ਼ੇਬ ਬਾਦਸ਼ਾਹ ਦੇ ਚਾਰ ਪੁੱਤਰ ਸਨ। ਬਹਾਦਰ ਸ਼ਾਹ ਸੀ ਸਾਰਿਆਂ ਨਾਲੋਂ ਵੱਡਾ। ਇਹਦਾ ਦੂਸਰਾ ਪੁੱਤਰ ਤਾਰਾ ਆਜਮ ਸੀ। ਤਾਰਾ ਆਜਮ ਉਹਨੂੰ ਕਹਿੰਦੇ ਸੀ ਜ਼ਿਆਦਾਤਰ। ਤੇ ਇਹਨੇ ਕੁਛ ਫੌਜ ਆਪਣੇ ਵੱਲ ਕਰ ਲਈ, ਦੋ ਭਰਾ ਮਾਰ ਦਿੱਤੇ ਨਾਲ ਦੇ ਆਪਣੇ ਭਰਾ। ਭਰਾ ਮਾਰੂ ਜੰਗ ਘਰ ਵਿੱਚ ਸ਼ੁਰੂ ਹੋ ਗਈ। ਬਹਾਦਰ ਸ਼ਾਹ ਵੱਡਾ ਸੀ, ਇਸ ਕਰਕੇ ਗੱਦੀ ਦਾ ਹੱਕਦਾਰ ਵੱਡਾ ਪੁੱਤਰ ਬਣਦਾ ਸੀ। ਬਹਾਦਰ ਸ਼ਾਹ ਥੋੜਾ ਜਿਹਾ ਨਰਮ ਸੀ, ਇਹਦਾ ਰਵੱਈਆ ਗੁਰੂ ਘਰ ਨਾਲ ਚੰਗਾ ਸੀ। ਇਹਨੇ ਵੇਖਿਆ ਵੀ ਤਾਰਾ ਆਜਮ ਹੈ ਜਿਹੜਾ, ਇਹ ਹੁਣ ਮੈਨੂੰ ਵੀ ਮਾਰ ਦੇਗਾ। ਮੇਰੇ ਕੋਲ 5,000 ਫੌਜ ਹੈ, ਉਹਦੇ ਕੋਲ 35,000 ਤੋਂ ਵੀ ਜ਼ਿਆਦਾ, ਤੇ ਮੈਨੂੰ ਵੀ ਮਾਰ ਦੇਗਾ। ਦੋ ਭਰਾ ਪਹਿਲਾਂ ਮਾਰ ਦਿੱਤੇ, ਨਤੀਜਾ ਮੈਨੂੰ ਵੀ ਮਾਰ ਦੇਣਾ, ਹੁਣ ਮੈਨੂੰ ਕੋਈ ਨਹੀਂ ਬਚਾਉਣ ਵਾਲਾ। ਔਰੰਗਜ਼ੇਬ ਦੇ ਵੱਡੇ ਪੁੱਤਰ ਨੇ, ਬਹਾਦਰ ਸ਼ਾਹ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਿੱਠੀ ਭੇਜੀ। ਮਹਾਰਾਜ ਸੱਚੇ ਪਾਤਸ਼ਾਹ ਨੰਦ ਲਾਲ ਦੇ ਜ਼ਰੀਏ ਚਿੱਠੀ ਪਹੁੰਚੀ। ਉਹਨੇ ਆਖਿਆ, ਮਹਾਰਾਜ ਮੇਰੀ ਜਾਨ ਬਚਾ ਦਿਓ, ਮੇਰੇ ਤੇ ਕਿਰਪਾ ਕਰੋ, ਹੱਕ ਮੇਰਾ ਹੈ ਰਾਜ ਦਾ, ਤੇ ਤੁਸੀਂ ਕਿਰਪਾ ਕਰੋਗੇ ਤੇ ਮੈਨੂੰ ਰਾਜ ਮਿਲ ਸਕਦਾ। ਗੁਰੂ ਗੋਬਿੰਦ ਸਿੰਘ ਨੂੰ ਦੱਸਿਆ। ਮਹਾਰਾਜ ਆਖਣ ਲੱਗੇ, ਤਾਰਾ ਆਜਮ ਨੇ ਗੁਰੂ ਘਰ ਨਾਲ ਘੱਟ ਨਹੀਂ ਕੀਤੀ, ਬਾਦਸ਼ਾਹ ਦੇ ਪੁੱਤਰ ਨੇ। ਜਿਹੋ ਜੀ ਔਰੰਗਜ਼ੇਬ ਦੀ ਨੀਤੀ ਹੈ, ਉਹੋ ਜਿਹੀ ਨੀਤੀ ਇਹਦੇ ਪੁੱਤਰ ਤਾਰਾ ਆਜਮ ਦੀ ਹੋਏਗੀ। ਇਸ ਕਰਕੇ ਬਹਾਦਰ ਸ਼ਾਹ ਦਾ ਸੱਚੇ ਬੰਦੇ ਦਾ ਸਾਥ ਦੇਣਾ ਚਾਹੀਦਾ। ਮਹਾਰਾਜ ਨੇ ਚਿੱਠੀ ਭੇਜੀ ਵਾਪਸ, ਜਾਓ ਉਹਨੂੰ ਆਖੋ ਸਾਡੀਆਂ ਕੁਝ ਸ਼ਰਤਾਂ ਹੋਣਗੀਆਂ, ਜੇ ਮੰਨ ਲਵੇ ਤੇ ਅਸੀਂ ਰਾਜ ਗੱਦੀ ਤੇ ਤੈਨੂੰ ਵਾ ਦੇਵਾਂਗੇ ਤਾਰਾ ਆਜਮ ਨੂੰ ਮਾਰ ਕੇ। ਮਹਾਰਾਜ ਨੇ ਇਹ ਗੱਲ ਕਹੀ, ਕਿਉਂਕਿ ਤਾਰਾ ਆਜਮ ਬੜਾ ਪਾਪੀ ਬੰਦਾ ਹੈ, ਇਹੋ ਜਿਹੇ ਬੰਦੇ ਨੂੰ ਦੁਨੀਆਂ 'ਚ ਰਹਿਣ ਦਾ ਕੋਈ ਹੱਕ ਨਹੀਂ। ਜੇ ਤੂੰ ਆਖੇ ਸ਼ਰਤ ਮੰਨ ਲਵੇ ਤੇ ਗੱਦੀ ਤੇ ਤੂੰ ਬੈਠੇ। ਬਾਦਸ਼ਾਹ ਨੂੰ ਜਦੋਂ ਪੱਤਰਿਕਾ ਮਿਲੀ, ਬਾਦਸ਼ਾਹ ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਜੋ ਕਹਿਣਗੇ ਉਹ ਸ਼ਰਤ ਮੈਂ ਮੰਨਣ ਨੂੰ ਤਿਆਰ ਹਾਂ, ਰਾਜ ਭਾਗ ਮੈਨੂੰ ਦਵਾ ਦਿਓ। ਮਹਾਰਾਜ ਕੋਲ ਫਿਰ ਚਿੱਠੀ ਪਹੁੰਚ ਗਈ। ਮਹਾਰਾਜ ਨੇ 25 ਸਿੰਘ ਭੇਜੇ ਨਾਲ, ਸਿਰਫ 25। ਦਇਆ ਸਿੰਘ ਹੋਣਾ ਨੂੰ ਭੇਜਿਆ, ਕਹਿੰਦੇ ਜਾਓ ਉਹਦਾ ਸਾਥ ਦਿਓ ਜਾ ਕੇ, 5,000 ਹੀ ਨੇ ਭਾਵੇਂ, ਸਾਥ ਦਿਓ ਜਾ ਕੇ, ਜਿੱਤ ਹੋ ਜਾਏਗੀ। ਗੁਰੂ ਗੋਬਿੰਦ ਸਿੰਘ ਨੇ ਭੇਜਿਆ, 25 ਸਿੰਘ ਗਏ। ਬਾਦਸ਼ਾਹ ਨੂੰ ਜਾ ਕੇ ਦੱਸਿਆ, ਕਹਿਣ ਲੱਗਾ ਇਹਦੇ ਏਦਾਂ ਮੇਰੀ ਕਿਵੇਂ ਜਿੱਤ ਹੋ ਜਾਏਗੀ। ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਆਪ ਵੀ ਜੰਗ ਵਿੱਚ ਆਉਣਗੇ। ਸੱਚੇ ਪਾਤਸ਼ਾਹ ਨੇ ਆਖਿਆ ਕਿ ਸਾਡਾ ਕੇਸਰੀ ਨਿਸ਼ਾਨ ਜਦੋਂ ਵੇਖੇ ਨਾ ਆਪਣੀ ਫੌਜ ਵਿੱਚ ਉੱਪਰ ਨਜ਼ਰ ਆ ਗਿਆ, ਫਿਰ ਫਿਕਰ ਨਾ ਕਰੇ, ਸਮਝ ਲੈ ਅਸੀਂ ਆ ਗਏ, ਗੱਦੀ ਤੇ ਤੈਨੂੰ ਭਾਵਾਂਗੇ ਅਸੀਂ ਜ਼ਰੂਰ, ਚਿੰਤਾ ਨਾ ਕਰੇ। ਗੁਰੂ ਗੋਬਿੰਦ ਸਿੰਘ ਨੇ ਆਖਿਆ। ਬਹਾਦਰ ਸ਼ਾਹ ਨੂੰ ਜਦੋਂ ਇਹ ਸਾਰੀ ਖਬਰ ਮਿਲੀ, ਚਾਹ ਚੜ ਗਿਆ ਉਹਨੂੰ। ਪਰ ਇੱਕ ਵਾਰੀ ਇਹਦਾ ਮਨ ਬੇਈਮਾਨ ਵੀ ਹੋ ਗਿਆ ਵੀ ਮੈਂ ਹਾਂ ਤੇ ਕਰ ਦਿੱਤੀ ਹੈ, ਸ਼ਰਤ ਪਤਾ ਨਹੀਂ ਕਿਹੜੀ ਰੱਖਣਗੇ ਮਹਾਰਾਜ। ਮਹਾਰਾਜ ਕਹਿੰਦੇ ਨੇ ਸਾਡੀ ਸ਼ਰਤ ਮੰਨ ਲਵੇ, ਪਤਾ ਨਹੀਂ ਸਵਾਲ ਕਿਹੜਾ ਕਰਨਗੇ, ਏਦਾਂ ਆ ਗਿਆ ਮਨ ਵਿੱਚ। ਫਿਰ ਗੁਰੂ ਗੋਬਿੰਦ ਸਿੰਘ ਗਏ ਨੀ, ਜੰਗ ਜਦੋਂ ਹੋਣਾ ਸ਼ੁਰੂ ਹੋ ਗਿਆ ਨਾ, ਇਹ ਪੁੱਛਦਾ ਸਿੱਖਾਂ ਨੂੰ, ਗੁਰਸਿੱਖਾਂ ਨੂੰ, ਕਹਿੰਦੇ ਮਹਾਰਾਜ ਤੇ ਆਏ ਨੀ, ਮੈਂ ਹਾਰ ਜਾਵਾਂਗਾ, ਮੈਂ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਲੱਗ ਕੇ ਜੰਗ ਦਾ ਐਲਾਨ ਕਰ ਦਿੱਤਾ, ਮੇਰਾ ਭਰਾ ਮੈਨੂੰ ਕੋਹ ਕੋਹ ਕੇ ਮਾਰੇਗਾ, ਹੁਣ ਤਾਰਾ ਅੱਜ ਮੇਰੇ ਕੋਲ 5,000, ਉੱਧਰ 35,000 ਤੋਂ ਵੀ ਜ਼ਿਆਦਾ ਫੌਜ। ਉਸ ਵੇਲੇ ਆਖਿਆ ਬਾਦਸ਼ਾਹ, ਚਿੰਤਾ ਨਾ ਕਰ, ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ। ਫਿਰ ਗਏ ਮਹਾਰਾਜ ਕੋਲ ਸੱਚੇ ਪਾਤਸ਼ਾਹ, ਉਹ ਬੜਾ ਤਰਲੇ ਕਰਦਾ ਹੈ। ਮਹਾਰਾਜ ਆਖਣ ਲੱਗੇ, ਉਹਦੇ ਮਨ 'ਚ ਬੇਈਮਾਨੀ ਆ ਗਈ ਹੈ, ਉਹਨੂੰ ਆਖੋ ਲਿਖ ਕੇ ਦੇਵੇ ਵੀ ਸਾਡੀ ਸ਼ਰਤ ਮੰਨੇਗਾ, ਲਿਖ ਕੇ ਦੇਵੇ, ਮੋਹਰ ਲਾ ਕੇ ਦੇਵੇ। ਉਸੇ ਤਰ੍ਹਾਂ ਕੀਤਾ, ਲਿਖ ਕੇ ਦਿੱਤਾ, ਮੋਹਰ ਲਾ ਕੇ ਦਿੱਤੀ, ਮਹਾਰਾਜ ਜੋ ਕਹੋਗੇ ਮੈਂ ਮੰਨ ਲਾਂਗਾ, ਪਰ ਹੁਣ ਮੇਰੇ ਤੇ ਕਿਰਪਾ ਕਰੋ, ਮੇਰੀ ਜਿੱਤ ਹੋਣੀ ਚਾਹੀਦੀ। ਲਿਖ ਕੇ ਦਿੱਤਾ ਫਿਰ ਬਾਦਸ਼ਾਹ, ਗੁਰੂ ਗੋਬਿੰਦ ਸਿੰਘ ਫਿਰ ਆਏ ਮੈਦਾਨੇ ਜੰਗ ਵਿੱਚ, ਇੱਕੋ ਹੀ ਤੀਰ ਚਲਾਇਆ ਸੀ ਮਹਾਰਾਜ ਨੇ, ਉਹ ਤੀਰ ਸਿੱਧਾ ਤਾਰਾ ਆਜਮ ਦੇ ਮੱਥੇ 'ਚ ਵੱਜਿਆ ਸੀ। ਕਿਹਾ ਜਥੇਦਾਰੀ ਮਰ ਗਿਆ, ਬਾਕੀ ਫੌਜ ਦੇ ਵਿੱਚ ਆਪੀ ਭੱਜੜ ਪੈ ਗਈ। ਗੁਰਮੁਖੋ ਫਿਰ ਜਿੱਤ ਹੋਈ ਬਹਾਦਰ ਸ਼ਾਹ ਦੀ, ਗੱਲ ਮੁਕਾਓ। ਬਹਾਦਰ ਸ਼ਾਹ ਨੂੰ ਜਦੋਂ ਰਾਜਗੱਦੀ ਮਿਲਣੀ ਸੀ, ਤਾਜਪੋਸ਼ੀ ਹੋਣੀ ਸੀ, ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਏ, ਬੁਲਾਇਆ ਮਹਾਰਾਜ। ਚੰਦਨ ਦੀ ਚੌਂਕੀ ਉੱਤੇ ਉੱਚੀ ਜਗ੍ਹਾ ਤੇ ਬਿਠਾਇਆ ਗਿਆ। ਇੱਕ ਵਿੱਚ ਫਕੀਰ ਬੈਠਾ ਸੀ, ਪੀਰ ਸੀ ਮੁਸਲਮਾਨ, ਉਹ ਗੁਰੂ ਸਾਹਿਬ ਦੀ ਤੋਹੀਨ ਕਰਨੀ ਚਾਹੁੰਦਾ ਸੀ। ਉਹਨੂੰ ਇਹ ਸੀ ਵੀ ਬਾਦਸ਼ਾਹ ਸਾਡੀ ਮੰਨੇ, ਇਹ ਇਹਨਾਂ ਦੇ ਪਿੱਛੇ ਕਿਉਂ ਲੱਗਿਆ, ਸਾਡੇ ਵੱਲ ਧਿਆਨ ਦੇਵੇ, ਇਹ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਬਾਦਸ਼ਾਹ ਕਿਉਂ ਤੁਰਿਆ ਫਿਰਦਾ। ਉਹਨੇ ਬਾਦਸ਼ਾਹ ਮਹਾਰਾਜ ਨੂੰ ਸਵਾਲ ਕੀਤਾ, ਪੀਰ ਨੇ ਕਹਿਣ ਲੱਗਾ ਜੀ ਤੁਹਾਡਾ ਕਰਾਮਾਤ ਬਾਰੇ ਕੀ ਵਿਚਾਰ ਹੈ। ਗੁਰੂ ਗੋਬਿੰਦ ਸਿੰਘ ਆਖਣ ਲੱਗੇ ਆ ਵੇਖ ਸਾਹਮਣੇ ਬਾਦਸ਼ਾਹ ਬੈਠਾ ਹੈ, ਜਿਉਂਦੀ ਜਾਗਦੀ ਕਰਾਮਾਤ ਹੈ, ਰਾਜਾ ਜੋ ਮਰਜ਼ੀ ਕਰ ਲਵੇ, ਬਾਦਸ਼ਾਹ ਜੋ ਮਰਜ਼ੀ ਕਰ ਲਵੇ, ਇਹਦੇ ਚ ਤਾਕਤ ਹੈ, ਇਸ ਬੰਦੇ ਕੋਲ ਤਾਕਤ ਹੈ, ਤਾਕਤਵਰ ਬੰਦਾ ਜੋ ਮਰਜ਼ੀ ਕਰ ਲਵੇ, ਇਹ ਕਰਾਮਾਤ ਹੀ ਹੈ। ਕਹਿਣ ਲੱਗਾ ਨਹੀਂ ਜੀ ਮੈਂ ਤਾਂ ਦੂਜੀ ਕਰਾਮਾਤ ਦੀ ਗੱਲ ਕਰਦਾ। ਮਹਾਰਾਜ ਨੇ ਇੱਕ ਚਾਂਦੀ ਦਾ ਰੁਪਈਆ ਇੱਦਾਂ ਵਗਾ ਕੇ ਮਾਰਿਆ, ਕਹਿੰਦੇ ਆ ਵੇਖ ਪੈਸਾ ਵੀ ਬੜੀ ਵੱਡੀ ਕਰਾਮਾਤ ਹੁੰਦਾ, ਇਹਦੇ ਨਾਲ ਵੀ ਜੋ ਮਰਜ਼ੀ ਕਰ ਲਓ। ਉਹ ਤੋਹੀਨ ਕਰਨੀ ਚਾਹੁੰਦਾ ਸੀ ਮਹਾਰਾਜ, ਕਹਿਣ ਲੱਗਾ ਮਹਾਰਾਜ ਮੈਂ ਤਾਂ ਦੂਜੀ ਕਰਾਮਾਤ ਦੀ ਗੱਲ ਕਰਦਾ। ਮਹਾਰਾਜ ਨੇ ਫਿਰ ਮਿਆਨ ਵਿੱਚੋਂ ਤਲਵਾਰ ਬਾਹਰ ਕੱਢ ਲਈ, ਜਦੋਂ ਸ਼ਮਸ਼ੀਰ ਤੇ ਹੱਥ ਗਿਆ ਤਲਵਾਰ ਬਾਹਰ ਕੱਢੀ, ਆਖਣ ਲੱਗੇ ਤੇਰੇ ਵਰਗੇ ਚਲਾਕ ਬੰਦੇ ਜੇ ਨਾ ਹੀ ਠੀਕ ਹੋਣ, ਉਹਨਾਂ ਵਾਸਤੇ ਆਹ ਕਰਾਮਾਤ ਵੀ ਹੈ ਸਾਡੇ ਕੋਲ। ਜਦੋਂ ਮਹਾਰਾਜ ਨੇ ਤਲਵਾਰ ਬਾਹਰ ਕੱਢੀ ਉੱਥੇ ਚੁੱਪ ਕਰ ਗਿਆ। ਉਹਨੇ ਫਿਰ ਮਹਾਰਾਜ ਦੇ ਸਾਹਮਣੇ ਕੀ ਬੋਲਣਾ ਸੀ, ਬਾਦਸ਼ਾਹ ਕਹਿੰਦਾ ਮਹਾਰਾਜ ਪਤਾ ਨਹੀਂ ਲੱਗਿਆ ਵੀ ਕਿਹੜੇ ਤੀਰ ਨਾਲ ਮਰਿਆ, ਆ ਤੀਰ ਉਹਦੇ ਮੱਥੇ ਚੋਂ ਕਢਾ ਲਿਆ, ਤਾਰਾ ਆਜਮ ਦੇ ਮੱਥੇ ਚੋਂ ਇਸ ਤੀਰ ਨਾਲ ਮਰਿਆ, ਇਹ ਤੀਰ ਦਾ ਹੀ ਪਤਾ ਨਹੀਂ ਲੱਗਦਾ ਵੀ ਤੀਰ ਹੈ ਕਿਹਦਾ। ਮਹਾਰਾਜ ਨੇ ਆਪਣੇ ਪੱਥੇ ਚੋਂ ਸਾਰੇ ਤੀਰ ਕੱਢ ਕੇ ਵਿਚਾਲੇ ਰੱਖ ਦਿੱਤੇ, ਕਹਿਣ ਲੱਗੇ ਪਛਾਣ ਗਾ ਭਲਾ ਉਹ ਤੀਰ ਕਿਹੜਾ ਜਿਹੜਾ ਉਹਦੇ ਮੱਥੇ ਚੋਂ ਨਿਕਲਿਆ। ਕਹਿੰਦੇ ਮਹਾਰਾਜ ਇਹ ਇੱਕੋ ਜਿਹਾ ਹੀ, ਫਿਰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਮਰਿਆ। 1,25,00,000 ਰੁਪਇਆ ਉਸ ਵੇਲੇ ਮਹਾਰਾਜ ਨੂੰ ਉਹਨਾਂ ਸਮਿਆਂ 'ਚ ਉਹਨੇ ਮੱਥਾ ਟੇਕਿਆ ਸੀ। ਮਹਾਰਾਜ ਕਹਿਣ ਲੱਗੇ ਮਾਇਆ ਤੇ ਤੇਰੀ ਛੱਡ, ਹੁਣ ਗੱਲ ਆਪਾਂ ਸ਼ਰਤ ਦੀ ਕਰੀਏ ਜਿਹੜੀ ਤੂੰ ਲਿਖ ਕੇ ਦਿੱਤੀ ਸੀ, ਵੀ ਮੈਂ ਸ਼ਰਤ ਮੰਨਾਂਗਾ ਜਿੱਤ ਕਰਾ ਦਿਓ ਮੈਨੂੰ ਰਾਜ ਗੱਦੀ ਤੇ ਬਾਹ ਦਿਓ। ਮਹਾਰਾਜ ਆਖਣ ਲੱਗੇ ਸ਼ਰਤ ਦੀ ਗੱਲ ਕਰੀਏ। ਕਹਿੰਦਾ ਜੀ ਦੱਸੋ ਫਿਰ ਸ਼ਰਤ ਕੀ ਤੁਹਾਡੀ। ਮਹਾਰਾਜ ਨੇ ਕਾਗਜ਼ ਕੱਢਿਆ, 17 ਬੰਦਿਆਂ ਦੇ ਨਾਂ ਸੀ ਉਹਦੇ ਉੱਤੇ, 17 ਦੇ ਲਿਸਟ ਫੜਾ ਦਿੱਤੀ। ਕਹਿੰਦੇ ਆ ਸਭ ਤੇਰੇ ਅੰਡਰ ਨੇ, ਥੱਲੇ ਕੰਮ ਕਰਦੇ ਨੇ, ਸਭ ਸੂਬੇ ਨੇ। ਸੂਬਾ ਵਜ਼ੀਰ ਖਾਨ ਸੀ ਉਹਦੇ ਵਿੱਚ, ਸਮਾਣੇ ਵਾਲੇ ਜਲਾਦ ਸਨ, ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਾਲੇ ਜਲਾਦ ਸਨ, ਕਈਆਂ ਦੇ ਨਾਂ ਜਾਨੀ ਖਾਂ ਮਾਨੀ ਖਾਂ ਵੀ, ਜਿਹੜੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲਗਾਏ ਸੀ ਮੁਰਿੰਡੇ ਵਾਲੇ। 17 ਬੰਦਿਆਂ ਦੀ ਲਿਸਟ ਦਿੱਤੀ। ਮਹਾਰਾਜ ਕਹਿੰਦੇ ਇਹ ਪਾਪੀ ਧਰਤੀ ਤੇ ਰਹਿਣ ਦਾ ਇਹਨਾਂ ਨੂੰ ਕੋਈ ਹੱਕ ਨਹੀਂ, ਇਹਨਾਂ ਨੇ ਬੜੇ ਪਾਪ ਕਰਮ ਕੀਤੇ ਨੇ ਤੇ ਇਹਨਾਂ ਨੂੰ ਇਹਨਾਂ ਕਰਮਾਂ ਦੀ ਸਜ਼ਾ ਮਿਲਣੀ ਹੈ। ਆ 17 ਬੰਦੇ ਸਾਡੇ ਹਵਾਲੇ ਕਰਦੇ, ਹੋਰ ਸਾਡੀ ਕੋਈ ਸ਼ਰਤ ਨਹੀਂ, ਹੋਰ ਇੱਥੇ ਤੋਂ ਕੁਛ ਨਹੀਂ ਲੈਣਾ, ਆ 1,25,00,000 ਵੀ ਚੁੱਕ ਆਪਣਾ, ਸਾਨੂੰ ਮਾਇਆ ਦੀ ਵੀ ਲੋੜ ਨਹੀਂ। ਉਸ ਵੇਲੇ ਫਿਰ ਮੁੱਕਰ ਗਿਆ, ਲੱਗ ਪਿਆ ਉਹੀ ਰਾਜਨੀਤੀ ਵਾਲੀਆਂ ਗੱਲਾਂ ਕਰਨ। ਮਹਾਰਾਜ ਨਵਾਂ ਨਵਾਂ ਰਾਜ ਭਾਗ ਤੇ ਬੈਠਾ ਜੀ, 5-7 ਸਾਲ ਲੰਘ ਜਾਣ ਦੇ, ਜਿਵੇਂ ਅੱਜ ਕੱਲ੍ਹ ਹੁੰਦਾ ਹੈ, ਪੁਰਾਣੇ ਖਾਲੀ ਕਰ ਗਏ ਖਜ਼ਾਨਾ, ਹੁਣ ਅਸੀਂ ਕੀ ਕਰੀਏ। ਜਦੋਂ ਇਹ ਅਗਲੀ ਸਰਕਾਰ ਆਏਗੀ ਉਹਨਾਂ ਨੇ ਕਹਿਣਾ ਦੇਖੋ ਜੀ ਪੁਰਾਣੇ ਖਾਲੀ ਕਰਕੇ ਸਾਡੇ ਵਾਸਤੇ ਛੱਡਿਆ ਹੀ ਕੱਖ ਨਹੀਂ, ਅਸੀਂ ਕੀ ਕਰੀਏ। ਸਾਰੇ ਇੱਦਾਂ ਹੀ ਕਰਦੇ ਨੇ, ਗੱਲਾਂ ਹੀ ਹੁੰਦੀਆਂ ਨੇ ਸਾਰਿਆਂ ਕੋਲ, ਇਹ ਪੁਰਾਣੀਆਂ ਹੋ ਗਈਆਂ, ਉਹੀ ਗੱਲਾਂ ਸਾਰੇ ਦੁਹਰਾਈ ਜਾਂਦੇ ਵਾਰ ਵਾਰ, ਰਾਜਨੀਤੀ ਦੇ ਦਾ ਪੇਚ ਹੁੰਦੇ ਨੇ। ਕਹਿਣ ਲੱਗਾ ਮਹਾਰਾਜ ਨਵਾਂ ਨਵਾਂ ਮੈਂ ਰਾਜ ਗੱਦੀ ਤੇ ਬੈਠਾ, ਥੋੜਾ ਸਮਾਂ ਲੰਘ ਜਾਏਗਾ ਫਿਰ ਮੈਂ ਸਾਰਿਆਂ ਨੂੰ ਤੁਹਾਡੇ ਹਵਾਲੇ ਕਰ ਦੇਣਾ, ਹੁਣੇ ਮੈਂ ਇੱਕਦਮ ਨਹੀਂ ਇਹ 17 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਵੀ ਲਓ ਮਹਾਰਾਜ। ਮਹਾਰਾਜ ਕਹਿੰਦੇ ਚੰਦੂ ਨੂੰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ ਸੀ, ਨੱਕ 'ਚ ਨਕੇਲ ਪਾਈ ਸੀ ਫਿਰ ਉਹਦੇ ਚੰਦੂ ਦੇ ਨੱਕ 'ਚ 6ਵੇਂ ਪਾਤਸ਼ਾਹ ਨੇ, ਇਵੇਂ ਜਿਵੇਂ ਤੂੰ ਇਹ 17 ਬੰਦੇ ਸਾਡੇ ਹਵਾਲੇ ਕਰਦੇ, ਇਹਨਾਂ ਨੇ ਬੜੇ ਪਾਪ ਕਰਮ ਕੀਤੇ ਨੇ, ਤੈਨੂੰ ਵੀ ਪਤਾ ਇਸ ਗੱਲ ਦਾ ਵੀ ਇਹ ਗਲਤ ਨੇ ਤੇਰੇ ਰਾਜ ਵਿੱਚ। ਕੋਈ ਨਹੀਂ ਮਹਾਰਾਜ, ਪੰਜ ਚਾਰ ਸਾਲ ਦਾ ਸਮਾਂ ਦਿਓ, ਪੰਜ ਸੱਤ ਸਾਲ ਦਾ, ਇੱਕ ਇੱਕ ਕਰਕੇ ਫਿਰ ਸਾਰੇ ਤੁਹਾਡੇ ਹਵਾਲੇ ਕਰ ਦੇਣਗੇ। ਮਹਾਰਾਜ ਨੇ ਲਿਸਟ ਉਹਦੇ ਹੱਥ ਚੋਂ ਖੋਲੀ, ਫੜਾ ਉਰਾ ਮਹਾਰਾਜ ਕਹਿੰਦੇ ਨੇ, ਤੂੰ ਪੰਜ ਸੱਤ ਸਾਲ ਦੀ ਗੱਲ ਕਰਨਾ ਹੈ, ਪੰਜ ਸੱਤ ਸਾਲ ਦੀ ਗੱਲ ਕਰਨਾ ਨਾ ਬਾਦਸ਼ਾਹ, ਇੱਕ ਬੰਦਾ ਭੇਜਾਂਗਾ ਮੈਂ, ਸਿਰਫ ਇੱਕ ਬੰਦਾ ਥਾਪੜਾ ਦੇ ਕੇ, ਤੈਨੂੰ ਪੰਜ ਸੱਤ ਸਾਲ ਚਾਹੀਦੇ ਨੇ, ਇਹ ਪੰਜਾਂ ਸੱਤਾਂ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਹੀ ਕੰਮ ਹੋ ਜਾਏਗਾ। ਖੁਸ਼ਤਨਾ ਤੂੰ ਬਾਦਸ਼ਾਹ, ਉਹ ਇੱਕ ਆਮ ਬੰਦਾ ਹੋਏਗਾ, ਉਹ ਜਾਏਗਾ ਤੇ ਸਭ ਕੁਝ ਖਤਮ ਹੋ ਜਾਏਗਾ। ਮਰ ਜਾਗਣ ਲੱਗੇ ਤੂੰ ਕਹਿੰਦਾ, ਇਹਨਾਂ ਨੂੰ ਵੇਖੀ ਫਿਰ ਸਜ਼ਾ ਕਿਵੇਂ ਮਿਲਦੀ, ਤੂੰ ਇੱਥੇ ਤਖ਼ਤ ਤੇ ਬਹਿ ਕੇ ਵੇਖ, ਤੇਰੇ ਤੋਂ ਜ਼ੋਰ ਲੱਗਦਾ ਤੂੰ ਲਾਲਾ ਹੈ, ਹੁਣ ਇਹਨਾਂ ਤੋਂ ਇਹ ਸਾਡੇ ਖਾਲਸੇ ਤੋਂ ਬਚ ਨਹੀਂ ਸਕਦਾ। ਫਿਰ ਮਰਦ ਨੇ ਭੇਜਿਆ ਕਿਹਨੂੰ? ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ, ਇਕੱਲਾ ਹੀ ਭੇਜਿਆ ਸੀ ਗੁਰਮੁਖੋ ਜਥੇਦਾਰ ਬਣਾ ਕੇ। ਬਾਦਸ਼ਾਹ ਨੇ ਆਖਿਆ ਸੀ ਮੇਰੇ ਵੱਸ ਦੀ ਗੱਲ ਨਹੀਂ, ਪਰ ਗੁਰੂ ਗੋਬਿੰਦ ਸਿੰਘ ਨੇ ਸਿਰ ਤੇ ਹੱਥ ਰੱਖ ਕੇ ਭੇਜਿਆ, ਗੁਰੂ ਵੱਲ ਹੋ ਜਾਏ ਫਿਰ ਕਾਹਦੀ ਘਾਟ ਹੈ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਜਿਹਦੇ ਵੱਲ ਗੁਰੂ ਹੋਵੇ ਉਹ ਕਦੇ ਵੀ ਨਹੀਂ ਹਾਰਦਾ, ਜਿਸਦੇ ਵੱਲ ਹੋਵੇ ਵਿੱਚ। ਪੀਰ ਪੈਗੰਬਰ ਔਲੀਏ ਅਵਤਾਰ ਬੜੇ ਆਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਜੋ ਨਿਮਰਤਾ ਸੀ, ਜੋ ਪਿਆਰ ਸੀ, ਜੋ ਸਾਦਗੀ ਸੀ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਾਕਤ ਸੀ ਉਹ ਨਹੀਂ ਕਿਤੇ ਵੇਖੀ। ਸਿਰ ਤੇ ਹੱਥ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਬਾਦਸ਼ਾਹ ਤੂੰ ਵੇਖੀ ਫਿਰ ਆ ਜਿਹੜੇ ਜਿਹਨਾਂ ਦਾ ਨਾਂ ਤੈਨੂੰ ਦੱਸਿਆ ਇਹਨਾਂ ਨਾਲ ਬਣਦੀ ਕੀ ਹੈ। ਸੱਚੇ ਪਾਤਸ਼ਾਹ ਨੇ ਜੋ ਬਚਨ ਕੀਤਾ ਸੀ ਉਹ ਪੂਰਾ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਚੁਣਿਆ ਕਿਵੇਂ, ਚੁਣਿਆ ਕਿਵੇਂ, ਡਿਊਟੀ ਲਾਈ
ਕਿਵੇਂ ਡਿਊਟੀ ਲਾ ਕੇ ਫਿਰ ਸਰੀਰ ਛੱਡਿਆ, ਇਹ ਬੇਨਤੀ ਕੱਲ ਦੇ ਦੀਵਾਨ ਚ ਕਰਾਂ, ਕਿਉਂਕਿ ਅੱਜ ਜੇ ਕਰੀਏ ਤੇ ਘੰਟਾ ਲੱਗ ਜਾਣਾ, ਫਿਰ ਟਾਈਮ ਉੱਚਾ ਚੱਲਿਆ ਜਾਏਗਾ। ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਜਾਣਾ ਨੀ ਕਿਸੇ ਨੇ, ਭਾਈ ਸਤਿਗੁਰੂ ਅੱਗੇ ਅੱਗੇ ਆਪਾਂ ਸਾਰੇ ਪਿੱਛੇ ਪਿੱਛੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾ ਦਿਓ ਪ੍ਰਬੰਧਕਾਂ ਪਾਸ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਨਾਮ ਲਿਖਾਓ, ਕੱਲ ਨੂੰ ਅੰਮ੍ਰਿਤ ਸੰਚਾਰ ਹੋਏਗਾ। ਗੁਰੂ ਵਾਲੇ ਬਣੋ, ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ। ਬਹੁਤ ਪੀ ਲੈ ਸਜੋ। ਆਪ ਜੀ ਦੇ ਚਰਨਾਂ ਵਿੱਚ ਹਮੇਸ਼ਾ ਇਹੀ ਬੇਨਤੀ ਕਰਦੇ ਆਏ ਆ, ਸਿੰਘ ਸਜੋ, ਗੁਰੂ ਵਾਲੇ ਬਣੋ। ਬੜਿਆਂ ਨੇ ਮੰਨੀ, ਬਣ ਵੀ ਗਏ ਨੇ, ਹੋਰ ਵੀ ਅਜੇ ਤਿਆਰੀਆਂ ਕਰੋ। ਜਿਨ੍ਹਾਂ ਨੇ ਦਾੜੀਆਂ ਕੇਸ ਰੱਖੇ ਨੇ ਉਹ ਹੁਣ ਅੰਮ੍ਰਿਤ ਛਕ ਲਓ, ਗੁਰੂ ਕੇ ਜਹਾਜ਼ੇ ਚੜੋ। ਗੁਰਦੁਆਰਾ ਸਾਹਿਬ ਸਿੰਘ ਸਭਾ ਅਨਾਜ ਮੰਡੀ ਦੇ ਕੋਲ ਹੀ ਗੁਰਦੁਆਰਾ ਸਾਹਿਬ ਹੈ, ਅਮਲੋਹ ਵਿਖੇ। ਕੱਲ ਕੱਲ ਨੂੰ ਅੰਮ੍ਰਿਤ ਸੰਚਾਰ ਹੋਏਗਾ। ਜਿਹੜੇ ਜਿਹੜੇ ਵੀਰ ਭਰਾ ਭੈਣਾਂ ਮਾਤਾਵਾਂ ਅਜੇ ਤੱਕ ਨਗੂਰੇ ਹਨ, ਨਗੂਰੇ ਪੁਣੇ ਦੀ ਜੂਠ ਨੂੰ ਲਾ ਕੇ ਕੱਲ ਨੂੰ ਅੰਮ੍ਰਿਤ ਛਕੋ। ਬੇਨਤੀਆਂ ਰਹਿੰਦੀਆਂ ਹਜ਼ੂਰ ਸਾਹਿਬ ਵਿੱਚ ਮਹਾਰਾਜ ਨੇ ਖੇਡਾਂ ਵਰਤਾਈਆਂ ਨੇ, ਕੱਲ ਦੇ ਦੀਵਾਨ ਵਿੱਚ ਬੇਨਤੀਆਂ ਕਰਾਂਗੇ। ਦਿਨ ਦੇ ਦੀਵਾਨ ਕੱਲ ਤੋਂ ਸ਼ੁਰੂ ਹੋਣਗੇ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ, ਉਹਨਾਂ ਦੋਵੇਂ ਮਹਾਂਪੁਰਸ਼ਾਂ ਵੱਲੋਂ ਜੋ ਇੱਕ ਸਮਾਗਮ ਰੱਖਿਆ ਗਿਆ ਗੰਢੂਆਂ ਵਿਖੇ ਗੁਰਦੁਆਰਾ ਦੁਫੇੜਾ ਸਾਹਿਬ, ਉੱਥੇ ਜੋ ਸਤ ਸੰਗਤ ਕਿਲ੍ਹਾ ਸਾਹਿਬ ਗੁਰਦੁਆਰਾ ਬਣਿਆ ਹੈ, ਉੱਥੇ ਕੱਲ੍ਹ ਦਾ ਦੀਵਾਨ ਹੈ। ਦਿਨ ਦਾ ਚਾਰ ਦਿਨ ਦਾ ਗੁਰਮਤਿ ਸਮਾਗਮ ਹੈ, ਦਿਨ ਦੇ ਦੀਵਾਨ ਉੱਥੇ ਸ਼ੁਰੂ ਹੋਣਗੇ ਕੱਲ੍ਹ ਤੋਂ। ਰਾਤ ਨੂੰ ਫਿਰ ਆਪ ਜੀ ਦੇ ਇੱਥੇ ਚਰਨਾਂ 'ਚ ਹਾਜ਼ਰੀ ਭਰਾਂਗੇ। ਸਾਰੀ ਸੰਗਤ ਨੂੰ ਬੇਨਤੀ ਹੈ, ਇਵੇਂ ਜਿਵੇਂ ਸਭ ਨੇ ਹਾਜ਼ਰੀ ਵੱਧ ਚੜ੍ਹ ਕੇ ਭਰਨੀ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਜ਼ਰੂਰ ਪ੍ਰਬੰਧਕਾਂ ਦੇ ਪਾਸ ਆਪਣੇ ਨਾਮ ਦਰਜ ਕਰਵਾ ਦਿਓ, ਗੁਰੂ ਵਾਲੇ ਬਣੋ। ਆਓ ਗੱਜ ਕੇ ਬੋਲੋ ਗੁਰੂ ਸਤੋਤਰ ਵਿੱਚ, ਫਿਰ ਸਭ ਨੇ ਅਰਦਾਸ ਵਿੱਚ ਜੁੜਨਾ ਹੈ, ਹੁਕਮਨਾਮੇ ਸਰਵਣ ਕਰਨੇ ਨੇ, ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਹੈ। ਪਹਿਲਾਂ ਨਹੀਂ ਜਾਣਾ, ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ। ਗੱਜ ਕੇ ਸਾਰੇ ਬੋਲੋ, ਸਾਰੀ ਸੰਗਤ ਦਾ, ਆਏ ਹੋਏ ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ। 6 ਵਜੇ ਅੰਮ੍ਰਿਤ ਛਕਣ ਵਾਲੇ ਸੁਕੇਸੀ ਇਸ਼ਨਾਨ ਕਰਕੇ 6 ਵਜੇ ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ।
ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ
ਸਾਹਿਬ ਧੰਨ ਹੈ।
Yeah.